28 फरवरी 1911। प्यारे सज्जन जी, आप दा कृपा पत्र पहुंचा आप दे शुभ ख्यालां लई, जो आपने मेरे लिए प्रकट किते हन, मैं आप दा धन्नवादी हाँ। जिस बारे विच आपने मेरी सलाह पूछी है, आप देश देशांतरां विच फिर आए हो, मैथों वधीक सियाणप नाल कारज कर सकते हो। जद आपने पूछा है तो मैं अपनी सम्मति लिखदा हाँ, सो जेकर शुभ नज़र आवे तो वरत लैनी। वक्त दी वंड। गुरसिखी विच कोई गल इस तरह नाल करने दी आग्या नहीं कि जिस दा फल सुरत दा थक जाना या शरीर दा टुट जाना होवे। आराम दी निंदर, खान पीन तो होर शरीरिक अरोगता दी जरूरी काम करके अते अपने रुजगार लई जितना वक्त लोड़ींदा है उस विच लगाना, परंतु इस तरह करन विच सारा समा खर्च नहीं हुंदा। अक्सर वेर बहुत वक्त बचदा है, उस सारे नू अगे दी तैयारी अर्थ खर्च करना चाहिदा है। जेकर पहलो पहल तबीयत बचत दा सारा वक्त ना दे सके तां ए प्रबंध करना चाहिए कि रात 10 बजे तो पहले सो जावे पर सवेरे 4 बजे उठ बैठे। 4 तो 7 बजे तक या 6:30 तक ਇਹ ਵਕਤ ਗੁਰਬਾਣੀ ਅਭਿਆਸ ਵਿੱਚ ਖਰਚ ਹੋਵੇ। ਸਵੇਰ ਦਾ ਜੋ ਇਹ ਵੇਲਾ ਸੰਭਾਲਿਆ ਜਾਵੇ ਤਾਂ ਇਸ ਦਾ ਅਸਰ ਸਾਰਾ ਦਿਨ ਤਬੀਅਤ 'ਤੇ ਛਾਇਆ ਰਹੇਗਾ। ਫਿਰ ਸਾਂਝ ਨੂੰ ਕੁਛ ਵਕਤ ਰਹਿਰਾਸ ਲਈ ਅਤੇ ਸੌਣ ਵੇਲੇ ਕੀਰਤਨ ਸੋਹਲੇ ਲਈ ਕੁਛ ਵਕਤ ਕੱਢਣਾ ਚਾਹੀਦਾ ਹੈ। ਜਦੋਂ ਇਹ 3 ਵੇਲੇ ਸੰਭਾਲੇ ਜਾਣ ਤਾਂ ਕੁਛ ਸਮਾਂ ਪਾ ਕੇ माया विह मन तो कटदा है, तदों बाणी दा स्वाद आउंदा है। ज्यों ज्यों स्वाद वद्दा है ते ओ आप ही फिर वक्त नू आपने वल खिची जांदी है। ध्यान। नितनेम वेले ध्यान जोड़न लई जो आपने लिखिया है, यह मामला जरा लंबेरा है ते जबानी समझान वाला है, पर हाले आप लई इतना काफ़ी होवेगा कि अमृत वेले जद बाणी पढ़ो, एकांत बैठ के पढ़ो और उस वेले एक ख्याल करो कि मैं बाणी वॉयड सुन विच नहीं पढ़ रहा पर गुरु जी दी हजूरी विच हाँ। गो ओ नज़र नहीं पैंदे क्योंकि मेरी आत्म दृष्टि अजे बंद है, पर ओ मेरे सामने बैठे हन और मेरे पाठ नू सुन रहे हन। जद कदे ए ख्याल बजेगा कि गुरु जी सुनदे हन, तद मन खिलार तो कच्चा होके एक पॉइंट नुक्ते वाल रुक करेगा। उना दी हजूरी विच कुछ प्यार ते पै वाला सत्कार होवेगा। इस तरह पाठ करन नू हजूरी दा पाठ आखदे हन। पाठ करना एक तरह की सन्मुख उस्तति करनी ते आत्म सहायता वास्ते अर्ज करनी हुंदी है। सो जे तां किसे नूं एड्रेस संबोधन किया जावे, अर्थात किसे सुनन वाले ते जवाब देन दी समर्था वाले नूं सुनाया जावे, तद तां उस दा कुछ स्वाद होवे, जवाब दी उम्मीद होवे और करन विच कुछ प्रयोजन सफल होवे। ਐਵੇਂ ਜੋ ਕੁਛ ਕੀਤਾ ਜਾਂਦਾ ਹੈ ਉਹ ਵੋਇਸ ਇਨ ਦਾ ਵਿਲਡਰਨੈਸ ਉਜਾੜ ਵਿੱਚ ਵਾਜਾਂ ਮਾਰਨੀਆਂ ਵਾਂਗੂ ਵੋਇਡ ਸੁੰਝ ਵਿੱਚ ਖਿਲਰਦਾ ਅਤੇ ਆਪਣੇ ਪੂਰੇ ਅਸਰ ਤੋਂ ਖਾਲੀ ਜਾਂਦਾ ਹੈ। ਇਸ ਗੱਲ ਵਿੱਚ ਸ਼ੱਕ ਨਹੀਂ ਚਾਹੀਦਾ ਕਿ ਗੁਰੂ ਕਿਉਂ ਸੁਣੇਗਾ, ਉਹ ਬਹੁਤ ਉੱਚਾ ਹੈ ਅਤੇ ਅਸੀਂ ਨੀਵੇਂ ਹਾਂ। ਬੇਸ਼ੱਕ ਅਸੀਂ ਨੀਵੇਂ ਹਾਂ ਅਤੇ ਬਹੁਤ ਉੱਚਾ ਹੈ, पर ओ प्रेम दा रूप है, ਪਾਪੀਆਂ ਦੁਖੀਆਂ ਦੀ ਖਾਤਰ ਸੰਸਾਰ ਪਰ ਆ ਕੇ ਖੇਦ ਪਾ ਕੇ ਸਾਡੀਆਂ ਸੁਣਦਾ ਰਿਹਾ ਅਤੇ ਸੁਖ ਦਿੰਦਾ ਰਿਹਾ ਹੈ। ਹੁਣ ਕਿਉਂ ਨਾ ਸੁਣੇਗਾ ਅਤੇ ਪਿਆਰ ਕਰੇਗਾ? ਇਹ ਪੱਕ ਵਿਸ਼ਵਾਸ ਚਾਹੀਦਾ ਹੈ ਕਿ ਗੁਰੂ ਸੁਣਦਾ ਹੈ। ਕਦੇ ਕਦੇ ਇਸ ਤਰ੍ਹਾਂ ਕੀਤੇ ਪਾਠ ਵਿੱਚ ਬਹੁਤ ਰਸ ਆਵੇਗਾ। ਉਸ ਦਿਨ ਗੁਰੂ ਗੋਇਆ ਬਾਣੀ ਪਾਠ ਨੂੰ ਮਨਜ਼ੂਰ ਕਰਦਾ ਹੈ। ਗੁਰੂ ਦਾ ਰੂਪ ਆਨੰਦ ਹੈ। ਜਦ ਬਾਣੀ ਆਨੰਦ ਦਿੰਦੀ ਹੈ ਤਦ ਤਾਂ ਉਹ ਗੁਰੂ ਦਾ ਫੇਰਾ ਹੁੰਦਾ ਹੈ, ਜੋ ਆਪਣੇ ਪਿਆਰ ਦਾ ਮੀਂਹ ਸਾਡੇ ਪਰ ਵਰ ਜਾਂਦਾ ਹੈ। ਇਹ ਜੋ ਸਤਿਗੁਰੂ ਜੀ ਦਾ ਧਿਆਨ ਕਰਕੇ ਬਾਣੀ ਪੜ੍ਹਨੀ ਅਤੇ ਉਹਨਾਂ ਨੂੰ ਸੁਣਾਉਣੀ ਹੈ, ਇਸ ਪਰ ਸਤਿਗੁਰੂ ਜੀ ਦਾ ਆਪਣਾ ਹੁਕਮ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ। ਮੇਰਾ ਖਿਆਲ ਹੈ ਕਿ ਜੇਕਰ ਇਸ ਤਰ੍ਹਾਂ ਆਪ ਬਾਣੀ ਪੜ੍ਹੋਗੇ ਤਾਂ ਧਿਆਨ ਟਿਕੇਗਾ ਔਰ ਰਸ ਵੀ ਪਵੇਗਾ। ਇਸ ਦੇ ਨਾਲ ਕੁਸੰਗ ਤੋਂ ਬਚਾਓ ਕਰਨਾ, ਬੁਰੀ ਸੋਹਬਤ ਤੋਂ ਦੂਰ ਰਹਿਣਾ ਔਰ ਜਿੱਥੋਂ ਤੱਕ ਵਾਹ ਚੱਲੇ ਭਲਾ ਕਰਨਾ ਅਤੇ ਬੁਰਾ ਕਿਸੇ ਦਾ ਨਹੀਂ ਕਰਨਾ। ਕੁਛ ਵਕਤ ਚਾਹੇ 15 ਹੀ ਮਿੰਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਰੋਜ਼ ਦੇਣੇ। ਰੁਪਈਆ ਤੀਸਰੀ ਗੱਲ ਆਪਨੇ ਆਪਣੇ ਰੁਪਈਏ ਦੇ ਖਰਚ ਬਾਬਤ ਲਿਖੀ ਹੈ। ਗੁਰੂ ਕਿਰਪਾ ਨਾਲ ਆਪ ਅਮੀਰ ਘਰ ਜਨਮੇ ਹੋ ਔਰ ਰੁਪਈਏ ਤੋਂ ਗਣੀ ਹੋ। ਅਸਲ ਇਹ ਗੱਲ ਹੈ ਕਿ ਇਨਸਾਨ ਰੁਪਈਏ ਇਕੱਠੇ ਕਰਨ ਵਾਸਤੇ ਨਹੀਂ ਆਇਆ। ਜਿਸ ਸ਼ੈ ਨਾਲ ਪਿਆਰ ਕਰੀਏ ਉਸੇ ਦਾ ਰੂਪ ਹੋ ਜਾਂਦਾ ਹੈ। ਰੁਪਈਆ ਇੱਕ ਮੁਰਦਾ ਸ਼ੈ ਹੈ, ਇਸਦਾ ਪਿਆਰ ਰੂਹ ਵਿੱਚ ਆਤਮ ਜੀਵਨ ਵੱਲੋਂ ਇੱਕ ਮੁਰਦਾਪਨ ਪੈਦਾ ਕਰਦਾ ਹੈ ਔਰ ਰੁਪਏ ਦਾ ਪਿਆਰ ਇੰਨਾ ਮੁਰਦਾ ਕਰੀ ਜਾਂਦਾ ਹੈ ਕਿ ਦੁੱਖ ਦੇ ਕੇ ਵੀ ਰੁਪਏ ਇਕੱਠੇ ਕਰਦਾ ਹੈ। ਦੂਸਰੇ ਦੀ ਪੀੜ ਤੋਂ ਪੀੜਿਤ ਨਹੀਂ ਹੁੰਦਾ। ਇਸ ਤੋਂ ਮੇਰਾ ਮਤਲਬ ਇਹ ਨਹੀਂ ਕਿ ਆਦਮੀ ਨਾਂਗਾ ਹੋ ਕੇ ਜੰਗਲ ਵਿੱਚ ਜਾ ਬੈਠੇ, ਪਰ ਇਹ ਰੁਪਏ ਦਾ ਪਿਆਰ ਵਿੱਚ ਆਪਣੀ ਆਤਮਾ ਨਾ ਖੋਵੇ। ਸੰਸਾਰ ਦੀ ਇੱਜ਼ਤ ਅਤੇ ਰੁਪਈਆ ਅੰਤ ਨੂੰ ਨਾਲ ਨਹੀਂ ਤੱਕਦੇ। ਇਸ ਕਰਕੇ ਆਪਣੇ ਕਮਾਏ ਰੁਪਏ ਵਿੱਚ ਆਪਣਾ ਨਿਰਬਾਹ ਕਰਕੇ ਜੋ ਬਚੇ ਸਾਰਾ ਵਾਹਿਗੁਰੂ ਦਾ ਜਾਣੋ ਅਤੇ ਉਸਦਾ ਜਾਣ ਕੇ ਵਾਹਿਗੁਰੂ ਦੀ ਸੰਤਾਨ ਸ੍ਰਿਸ਼ਟੀ ਨਾਲ ਜੋ ਸਾਡੇ ਵੀਰ ਹਨ ਵੰਡ ਕੇ ਵਰਤੋ। ਪਰ ਜੇ ਅਜੇ ਤਬੀਅਤ ਐਤਨੀ ਤਿਆਰ ਨਹੀਂ ਹੈ ਤਾਂ ਇਸ ਰਸਤੇ ਪਾਓ ਕਿ ਸ਼ਨੇ ਸ਼ਨੇ ਇਸ ਨੁਕਤੇ ਉੱਤੇ ਆ ਜਾਵੇ। ਆਮਦਨ ਧਰਮ ਦੀ ਰੱਖੋ, ਰਿਸ਼ਵਤ ਤੋਂ ਉੱਕਾ ਪਰਹੇਜ਼ ਕਰੋ। ਜੋ ਆਪਣੀ ਕਮਾਈ ਦਾ ਆਵੇ ਉਸਦਾ ਦਸਵੰਦ ਗੁਰੂ ਅਰਪਣ ਕਰੋ, ਬਾਕੀ ਰੁਪਏ ਨੂੰ ਪਰਮੇਸ਼ਵਰ ਦੇ ਭੈ ਅਤੇ ਪਿਆਰ ਵਿੱਚ ਆਪਣੀ ਸੁਪਤਨੀ ਨਾਲ ਵਿਚਾਰ ਕੇ ਭਲਾਈ ਦੇ ਜਾਇਜ਼ ਸੁੱਖ ਲਈ ਵਰਤੋ। ਖਾਣਾ ਪੀਣਾ ਖਰਚਾ ਐਸਾ ਰੱਖੋ ਕਿ ਜਿਸ ਨਾਲ ਤਨ ਪੀੜਿਤ ਨਾ ਹੋਵੇ ਅਤੇ ਮਨ ਵਿਕਾਰੀ ਨਾ ਹੋਵੇ। ਹੁਕਮ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨਮਹਿ ਚਲੈ ਵਿਕਾਰ। ਦਸਵੰਦ ਫੇਤ ਫੁੱਲੀ ਕੱਢਣਾ ਅਤੇ ਦੇਣਾ ਉਚਿਤ ਹੈ ਅਰ ਹੋਰ ਖਰਚ ਅਤੇ ਚੰਦੇ ਇਸ ਵਿੱਚੋਂ ਕਾਟ ਕਰਨੇ ਨਹੀਂ ਚਾਹੀਏ, ਜੋ ਆਪਣੀ ਮੌਜ ਵਾਸਤੇ ਹੋਣ। ਮੈਂ ਖੁੱਲ੍ਹੇ ਤੌਰ 'ਤੇ ਆਪਣੇ ਵੱਲੋਂ ਲਿਖ ਦਿੱਤਾ ਹੈ, ਕਿਸੇ ਗੱਲ 'ਤੇ ਕਿੰਤੂ ਹੋਵੇ ਤਾਂ ਉਸਨੂੰ ਸਵੀਕਾਰ ਨਾ ਕਰਨਾ, ਕਿਉਂਕਿ ਇਹ ਸੰਮਤੀ ਹੈ। ਆਪ ਸਿਆਣੇ ਹੋ ਵੀਰ ਸਿੰਘ।